ਭਾਈ ਦੇ ਹਿਰਦਿਆਂ ਚ ਵਿਦਤ ਹੋਵੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਖਾਲਸਾ ਜੀ ਗੁਰਪੁਰਬ ਹੈ। ਪਰਸੋਂ ਤੋਂ ਅਖੰਡ ਪਾਠ ਪ੍ਰਾਰੰਭ ਸੀ। ਇਸ ਵੇਲੇ ਭੋਗ ਪਏ ਗ੍ਰੰਥੀ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਖਾਲਸਾ ਜੀ ਆ ਮਹਾਂਵਾਕ ਆਪਾਂ ਸੁਣਿਆ ਸੀ, ਉਸੇ ਨੂੰ ਦੁਬਾਰਾ ਦੁਹਰਾਇਆ ਹੈ, ਵਿਚਾਰਿਆ ਹੈ। ਵਿਅਕਤੀਆਂ ਨੂੰ ਇਕਾਗਰ ਕਰੀਏ, ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਆਪਣੇ ਸਾਰਿਆਂ ਦੇ। ਵਿਛੋੜੇ ਸਰੀਰ ਕਰਕੇ ਸਾਰੇ ਹੀ ਦਿੰਦੇ ਭਏ ਦੁਨੀਆਂ ਦੇ ਉੱਤੇ ਪਰਸਪਰ ਲੋਕ, ਲੇਕਿਨ ਐਸਾ ਗੁਰੂ ਐਸਾ ਪਿਤਾ ਨਹੀਂ ਜਿਹੜਾ ਕਦੇ ਵੀ ਵਿਛੜੇ ਨਾ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਭਇਓ ਦੂਰਾਈ। ਦੇਹਾਂ ਕਦੇ ਗੁਰੂ ਨਹੀਂ ਹੋਇਆ ਕਰਦੀਆਂ, ਆਪਾਂ ਵੀ ਦੇਹ ਨਹੀਂ ਹਾਂ, ਕਦੇ ਆਪਣੇ ਆਪ ਨੂੰ ਦੇਹ ਮੰਨਿਆ, ਦੇਹ ਦੇ ਵਿੱਚ ਟਿਕ ਰਹੇ ਹਾਂ, ਲੇਕਿਨ ਆਪਾਂ ਦੇਹ ਨਹੀਂ। ਇਸੇ ਤਰ੍ਹਾਂ ਸਤਸੰਗ ਜੀ, ਉਸ ਅਕਾਲ ਪੁਰਖ ਅੰਤਰਜਾਮੀ ਨੇ ਆ ਜੀਵਾਂ ਦੀ ਕਲਿਆਣ ਕਰਨ ਵਾਸਤੇ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਰੂਪ ਧਾਰਿਆ। ਮਾਤਾ ਤ੍ਰਿਪਤਾ ਦੀ ਸਤਸੰਗ ਕੁੱਖ ਦੁਆਰਾ ਜੋ ਪੰਜ ਭੂਤਿਕ ਸਰੀਰ ਪ੍ਰਗਟ ਹੋਇਆ, ਉਹਦਾ ਨਾਮ ਜੋਤਸ਼ੀ ਹਰਦਿਆਲ ਨੇ ਨਾਨਕ ਰੱਖਿਆ। ਵਾਸਤ ਵਿੱਚ ਨਾਮੰਗ ਨਾ ਠਾਮੰਗ, ਵਾਹਿਗੁਰੂ ਦਾ ਨਾ ਕੋਈ ਨਾਂ ਹੈ ਨਾ ਕੋਈ ਥਾਂ ਹੈ, ਕਿ ਸਰਬੱਤਰ ਦਿਸ ਹੈ ਕਿ ਸਰਬੱਤਰ ਭੇਸ ਹੈ। ਐਸਾ ਨਿਰਾਕਾਰ ਬ੍ਰਹਮ ਜੋ ਹੈ ਉਹਦਾ ਅਕਾਲ ਖਾਲਸਾ ਉਪਾਸ਼ਕ ਹੈ, ਔਰ ਸਤਿਗੁਰਾਂ ਨੇ ਸਤਸੰਗ ਜੀ ਉਸੇ ਨੂੰ ਹੀ ਆਪਣੀ ਬਾਂਹ ਪਕੜਾਈ ਹੈ। ਆਪ ਜੀ ਨੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦਸਵੇਂ ਜੋਤ ਵਿੱਚ ਆ ਕੇ ਪ੍ਰਗਟ ਹੋ ਕੇ ਪਟਨਾ ਸਾਹਿਬ ਵਿਖੇ ਸਤਸੰਗਤ ਜੀ 1723 ਬਿਕਰਮੀ ਨੂੰ ਉਸ ਦੀ ਸੱਤਵੀ ਨੂੰ ਅਵਤਾਰ ਧਾਰ ਕੇ ਜਿਸ ਪ੍ਰਕਾਰ ਖਾਲਸਾ ਜੀ ਪਰਉਪਕਾਰ ਕੀਤਾ, ਉਹ ਸਾਰਿਆਂ ਦੇ ਦ੍ਰਿਸ਼ਟੀ ਗੋਚਰਿਆ ਕੋਈ ਭੁੱਲਿਆ ਨਹੀਂ ਹੈ। ਇਸੇ ਤਰ੍ਹਾਂ ਪਹਿਲੇ ਜਾਮੇ ਦੇ ਅੰਦਰ ਜਿਸ ਵੇਲੇ ਸਤਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੰਦਰਖੀ ਦੀ ਸੰਗਿਆ ਲੈ ਕਰਕੇ ਬਿੰਦੀਆਚਲ ਪਰਬਤ ਦੇ ਉੱਤੇ ਤਪ ਕਰ ਰਹੇ ਸੀ, ਉਸ ਵੇਲੇ ਖਾਲਸਾ ਜੀ ਇੱਧਰ ਇੱਕ ਸਤਸੰਦ ਰਾਜਾ ਸਤਯੁਗ ਵਿੱਚ ਹੋਇਆ, ਉਹਦਾ ਨਾਂ ਸੀ ਸਤਸੰਦ। ਆ ਜਿਹੜੀ ਰਹਿ ਰਾਸ ਵਿੱਚ ਰੋਜ਼ ਚੌਪਈ ਪੜ੍ਹਦੇ ਹਾਂ ਨਾ, ਹਮਰੀ ਕਰੋ ਹਾਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਇਹ ਸਾਰਾ ਪ੍ਰਸੰਗ 10-11 ਪੱਤਰਿਆਂ ਦਾ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਆਪਣੀ ਰਸਨਾ ਤੋਂ ਦਸਵੇਂ ਪਾਤਸ਼ਾਹ ਨੇ ਫਰਮਾਇਆ। ਉਹ ਸਤਸੰਦ ਰਾਜੇ ਨੇ ਸਤਸੰਦ ਜੀ ਜੱਗ ਕੀਤਾ, ਉਸ ਜੱਗ ਦੇ ਵਿੱਚੋਂ ਖਾਲਸਾ ਜੀ ਦੂਲੋ ਦੇਈ ਇੱਕ ਸ਼ਕਤੀ ਪ੍ਰਗਟ ਹੋਈ। ਉਹ ਤੁਸੀਂ ਸਤਸੰਗਤ ਜੀ ਇਹ ਸਮਝਣੀ ਕਿ ਮਾਤਾ ਸਾਹਿਬ ਦੇਵਾਂ ਜੀ ਹਨ। ਉਸ ਦੂਲੋ ਦੇਈ ਨੇ ਸਤਸੰਗ ਜੀ ਪ੍ਰਗਟ ਹੋ ਕਰਕੇ ਭਾਵਨਾ ਧਾਰੀ, ਹੇ ਵਾਹਿਗੁਰੂ ਮੇਰਾ ਇਸਤਰੀ ਜਾਮਾ ਹੈ, ਮੈਂ ਤੁਹਾਨੂੰ ਹੀ ਵਰਨਾ ਚਾਹੁੰਦੀ ਹਾਂ। ਆਪੋ ਆਪਣੀ ਇੱਛਾ ਹੈ, ਕਿਸੇ ਦੀ ਭਗਤੀ ਕਰਨ ਦੀ ਹੈ, ਕਿਸੇ ਦੀ ਸਤਸੰਗ ਜੀ ਕਿਸੇ ਪਾਸਿਓਂ ਰੁਚੀ ਵੱਖਰੀ ਵੱਖਰੀ ਹੈ। ਬੜਾ ਭਾਰੀ ਤਪ ਕੀਤਾ, ਲੇਕਿਨ ਖਾਲਸਾ ਜੀ ਆਕਾਸ਼ਬਾਣੀ ਹੋਈ, ਹੇ ਦੁੱਲੋ ਦੇਈ, ਇਸ ਵੇਲੇ ਮਾਤ ਲੋਕ ਦੇ ਅੰਦਰ ਬੇਲ ਸਬੇਲ ਦੋ ਰਾਕਸ਼ ਨੇ, ਪਰਜਾ ਦੇ ਲੋਕਾਂ ਨੂੰ ਤੰਗ ਕਰ ਰਹੇ ਨੇ, ਤੂੰ ਸੂਰਮਤਾ ਦੇ ਸਹਿਤ ਹੋ ਕਰਕੇ ਇਹਨਾਂ ਨੂੰ ਖਤਮ ਕਰ ਦੇ, ਫਿਰ ਤੈਨੂੰ ਅਸੀਂ ਬਰਾਂਗੇ। ਬੜਾ ਭਾਰੀ ਸਤਸੰਗ ਜੀ, ਜੰਗ ਦਾ ਵਰਣਨ ਉੱਥੇ ਹੈ। ਪੁਨਰਾਚਸਕਾ ਕਾਟਾ ਸੀਸਾ ਸ੍ਰੀ ਅਸ ਖੇਤ ਜਗਤ ਕੇ ਈਸਾ, ਉਹ ਰਾਕਸ਼ ਸਤਸੰਗ ਜੀ ਜਿਹੜਾ ਸੀ ਉਹਦਾ ਸਿਰ ਵਾਹਿਗੁਰੂ ਨੇ ਅਕਾਲ ਪੁਰਖ ਅੰਤਰਜਾਮੀ ਨੇ ਆਪ ਫਿਰ ਕੱਟਿਆ। ਅਖੀਰ ਤੇ ਜਦੋਂ ਯੁੱਧ ਦੀ ਸਮਾਪਤੀ ਹੋਈ, ਜਿੱਥੇ ਸਤੋਤਰ ਰੂਪ ਕਰਕੇ ਚੌ ਪਈ, ਖਾਲਸਾ ਰਹਿ ਰਸ ਵਿੱਚ ਉਸਦੀ ਪਰਿਵਰਤੋਂ ਕਰਦਾ ਹੈ। ਉਸ ਵੇਲੇ ਖਾਲਸਾ ਜੀ ਜਦੋਂ ਨਾਂ ਜਿੱਤੇ ਗਏ, ਇਹ ਨੱਠ ਨਿਕਲੀ ਮੂਹਰੇ, ਜਿਉਂ ਸਤਸੰਗ ਜੀ ਨੱਠੀ ਹੈ ਬਿੰਦੀਆਚਲ ਪਰਬਤ ਦੇ ਉੱਤੇ ਸਮੁੰਦਰਖੀ ਦੇ ਪਾਸ ਪਹੁੰਚੀ, ਫੇਰ ਇੱਕ ਦੇਵ ਕਿਰਪਾ ਕਰੋ, ਮੇਰੀ ਰੱਖਿਆ ਕਰੋ। ਬੜੇ ਭਿਆਨਕ ਰਾਕਸ਼ ਨੇ, ਇਹਨਾਂ ਨੇ ਦੁਨੀਆਂ ਨੂੰ ਦੁੱਖ ਦਿੱਤਾ, ਮੈਂ ਮੁਕਾਬਲਾ ਕਰ ਰਹੀ ਸੀ, ਇਸ ਵੇਲੇ ਮੇਰੇ ਮਗਰ ਪਏ ਨੇ। ਉਸੇ ਵੇਲੇ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੇ ਜਾਮੇ 'ਚ ਆਪਣੀ ਸ਼ਕਤੀ ਦੇ ਨਾਲ ਜੋ ਬ੍ਰਹਮ ਪ੍ਰਾਇਣ ਸਨ, ਇਸ ਨੂੰ ਜਦੇ ਹੀ ਅਲੋਪ ਕਰ ਲਿਆ ਦੇ ਸਿਰ 'ਤੇ ਹੱਥ ਰੱਖ ਕੇ। ਪੈੜ ਦੇਖ ਕੇ ਜਦੋਂ ਰਾਕਸ਼ ਆਏ, ਕਹਿੰਦੇ ਹੇ ਰਿਖੀ, ਬੜੀ ਭਾਰੀ ਜਹਲ ਇਸਤਰੀ ਇੱਥੇ ਆਈ ਹੈ, ਸਾਡੇ ਘਾਣ ਕਰਕੇ ਰੱਖ ਦਿੱਤੇ, ਕਿੱਥੇ ਆਏ ਉਹ, ਅਸੀਂ ਨਹੀਂ ਛੱਡਣੀ। ਉਸ ਵੇਲੇ ਸਤਸੰਗਤ ਜੀ, ਰਿੱਖ ਦੇਵ ਨੇ ਕੀ ਕਿਹਾ, ਹੇ ਰਾਕਸ਼ਸ਼ੋ, ਤਮੋ ਗੁਣੀ ਬਿਰਤੀ ਹੈ, ਮਾਸਾਹਾਰੀ ਸ਼ਰਾਬੀ ਹੋ ਤੁਸੀਂ, ਤੁਹਾਨੂੰ ਕੋਈ ਬੋਧ ਨਹੀਂ, ਉਹ ਵਾਹਿਗੁਰੂ ਦੀ ਆਦਿ ਸ਼ਕਤੀ ਹੈ, ਕੀ ਤੁਸੀਂ ਉਸ ਨੂੰ ਮਾਰਨਾ ਚਾਹੁੰਦੇ ਹੋ? ਜਦੋਂ ਇਸ ਤਰ੍ਹਾਂ ਉਸਤਤੀ ਕੀਤੀ ਹੈ ਅੰਨੇ ਸਤਸੰਗ ਜੀ ਹੰਕਾਰ ਦੇ, ਸਮੁੰਦਰ ਰਿਖੀ ਜੀ ਨੂੰ ਸਤਸੰਗਤ ਜੀ ਮਾਰਨ ਵਾਸਤੇ ਲੱਭਦੇ। ਉਸ ਵੇਲੇ ਬ੍ਰਹਮਪ੍ਰਾਣ ਸਨ, ਸ਼ਸਤਰਧਾਰੀ ਨਹੀਂ ਸੀ। ਆਪ ਜੀ ਨੇ ਸਤਸੰਗ ਜੀ ਸ਼ੇਰ ਦਾ ਜਿਹੜਾ ਥੱਲੇ ਖੱਲ ਸੀ ਨਾ ਵਿਛਾਈ ਹੋਈ, ਉਹ ਕੱਢ ਕੇ ਜਦੋਂ ਝਟਕਾਈ, ਉੱਥੋਂ ਦੁਸ਼ਟ ਦਮਨ ਦੀ ਉਤਪਤੀ ਹੋਈ। ਉਹ ਦੁਸ਼ਟ ਦਮਨ ਨੇ ਸਤਸੰਗਤ ਜੀ ਇਹਨਾਂ ਰਾਕਸ਼ਾਂ ਦਾ ਨਾਸ਼ ਕਰਕੇ ਸਾਰੇ ਸਤਸੰਗ ਜੀ ਸਤਯੁਗ ਦੇ ਅੰਦਰ ਸ਼ਾਂਤੀ ਵਰਤਾਈ। ਸਤਯੁਗ ਦੇ ਅੰਦਰ ਲੱਖਾਂ ਸਾਲਾਂ ਦੀ ਉਮਰ ਹੋਇਆ ਕਰਦੀ ਸੀ, 36,000 ਸਾਲ ਰਾਜ ਕੀਤਾ। ਉਸ ਤੋਂ ਬਾਅਦ ਸਤਸੰਗ ਜੀ ਰਾਜ ਭਾਗ ਤਿਆਗ ਕੇ ਤਪ ਕੀਤਾ ਦੁਸ਼ਟ ਦਮਨ ਨੇ। ਜਿਸ ਵੇਲੇ ਸਤਸੰਗ ਜੀ ਰਾਕਸ਼ ਜਿੱਤੇ ਗਏ, ਉਸ ਵੇਲੇ ਦੁੱਲੋ ਦੇ ਨੇ ਪ੍ਰਗਟ ਹੋ ਕੇ ਕਿਹਾ, ਹੇ ਮਹਾਰਾਜ, ਕਿਰਪਾ ਕਰੋ, ਬਰੋ। ਕਹਿਣ ਲੱਗੇ, ਤਾਂ ਰਾਕਸ਼ ਤਾਂ ਜਿੱਤੇ ਨਹੀਂ। ਕਹਿੰਦੀ, ਮਹਾਰਾਜ, ਮੇਰਾ ਇਸਤਰੀ ਜਾਮਾ ਹੈ, ਕਿਰਪਾ ਕਰੋ, ਆਪ ਤੋਂ ਬਿਨਾਂ ਮਹਾਰਾਜ ਮੈਨੂੰ ਕੋਈ ਸ਼ਰਨ ਨਹੀਂ। ਉਸ ਵੇਲੇ ਦੁਸ਼ਟ ਦਮਨ ਨੇ ਬਚਨ ਕੀਤੇ ਕਿ ਕਲਯੁਗ ਦਾ ਸਮਾਂ ਆਵੇਗਾ, ਗੁਰੂ ਨਾਨਕ ਦੇਵ ਜੀ ਦੇ 10ਵੇਂ ਸਰੂਪ ਦੇ ਅੰਦਰ ਤਖ਼ਤ 'ਤੇ ਬੈਠ ਕੇ ਤੈਨੂੰ ਬਰਾਂਗੇ, ਪਰ ਕੁਆਰਾ ਡੋਲਾ ਰੱਖਾਂਗੇ, ਤੂੰ ਬਚਨ ਨਹੀਂ ਪੂਰੇ ਕੀਤੇ, ਜਿੱਤੇ ਨਹੀਂ ਹਨ ਰਾਕਸ਼। ਉਹ ਮਾਤਾ ਸਾਹਿਬ ਦੇਵਾ ਖਾਲਸਾ ਜੀ ਹੋਈ। ਉਸ ਤੋਂ ਉਪਰੰਤ ਆਪ ਜੀ ਨੇ ਸਤਸੰਗਤ ਜੀ ਬੜਾ ਭਾਰੀ ਰਾਜ ਭਾਗ ਤਿਆਗ ਕਰਕੇ ਤਪ ਕੀਤਾ। ਕਿੱਥੇ ਕੀਤਾ? ਹਜ਼ੂਰ ਸਾਹਿਬ ਵਾਲੇ ਸਥਾਨ ਕੀਤਾ, ਜਿੱਥੇ ਮਹਾਰਾਜ ਜਦੋਂ ਗਏ ਦੱਖਣ 'ਚ, ਸਿੰਘ ਕਹਿੰਦੇ ਹੁੰਦੇ, ਮਹਾਰਾਜ ਤੁਸੀਂ ਕਹਿੰਦੇ ਅਸੀਂ ਦੱਖਣ 'ਚ ਜਾਵਾਂਗੇ, ਆਪਦਾ ਤਪ ਸਥਾਨ ਦਿਖਾਵਾਂਗੇ, ਕਿਰਪਾ ਕਰੋ। ਮਹਾਰਾਜ ਨੇ ਸਤ ਸ੍ਰੀ ਨਗੀਨੇ ਘਾਟ ਬੈਠੇ ਨੇ ਤੀਰ ਮਾਰਿਆ, ਤੀਰ ਦੇ ਦਰਸ਼ਨ ਉੱਥੇ ਹਜ਼ੂਰ ਸਾਹਿਬ ਸੰਗਤਾਂ ਨੂੰ ਕਰਾਏ ਜਾਂਦੇ। ਜਿਸ ਵੇਲੇ ਸਤ ਸ੍ਰੀ ਜਿੱਥੇ ਜਾ ਕੇ ਤੀਰ ਲੱਗਿਆ, ਕਹਿੰਦੇ ਭਾਈ ਇਹ ਸਾਡਾ ਤਪ ਸਥਾਨ ਹੈ। ਉੱਥੇ ਸਤਸੰਗ ਜੀ ਮਸੀਤ ਸੀ, ਰੌਲਾ ਪੈਣਾ, ਪ੍ਰਗਟ ਹੋਣਾ। ਬਹਾਦਰ ਸ਼ਾਹ ਨੇ ਸਤਸੰਗਤ ਜੀ ਨਖੇਰ ਦੇਣਾ, ਨਿਰਨਾ ਥੱਲਿਓਂ ਧੂਣਾ ਦੇ ਸਵਾਹ ਨਿਕਲਣੀ, ਚੰਨ ਨਿਕਲਣੇ, ਖਾਲਸੇ ਨੇ ਜਿੱਤ ਪ੍ਰਾਪਤ ਹੋਣੀ, ਤੁਰਕਾਂ ਨੂੰ ਪਰੇ ਕਰਨਾ। ਉੱਥੇ ਸਤਸੰਗ ਜੀ ਆਪ ਜੀ ਨੇ ਇਹ ਅੱਜ ਦੇ ਦਿਨ ਅਚਰਜ ਕੌਤਕ ਰਚਿਆ। ਹੁਣ ਆਓ ਸਤਸੰਗ ਜੀ ਉਸੇ ਤਰ੍ਹਾਂ ਪਿਛਲੀ ਵਿਚਾਰ ਵਿੱਚ, ਆਪ ਜੀ ਨੇ ਸਤਸੰਗ ਜੀ ਉੱਥੇ ਐਡੀ ਵੱਡੀ ਤਪੱਸਿਆ ਕੀਤੀ, ਉਹ ਗੋਦਾਵਰੀ ਦੁੱਧ ਦੀ ਚੱਲਿਆ ਕਰਦੀ ਸੀ। ਸਤਯੁਗ ਦੇ ਸਮੇਂ ਤੋਂ ਲੈ ਕੇ ਸਤਸੰਗਤ ਜੀ ਤਪ ਕਰਦੇ ਰਹੇ। ਇਹਦੇ ਰਾਮ ਚੰਦਰ ਦਾ ਸਮਾਂ ਲੰਘਿਆ, ਕ੍ਰਿਸ਼ਨ ਦਾ ਸਮਾਂ ਲੰਘਿਆ, ਇਹ ਵੀ ਭਾਈ ਵਾਹਿਗੁਰੂ ਦੀ ਆਗਿਆ ਪਾ ਕਰਕੇ ਅਵਤਾਰ ਹੋਇਆ ਕਰਦੇ। ਉੱਧਰ ਸਤਸੰਗ ਜਦੋਂ ਕਲਯੁਗ ਆਰੰਭ ਹੋਇਆ, ਕੀ ਦੇਖਦੇ? ਇੱਧਰ ਬਘੌਰ ਇੱਕ ਤਾਂ ਸਤਸੰਗਤ ਜੀ ਨੰਗਲ ਦੇ ਨੇੜੇ ਹੈ, ਜਿੱਥੇ ਭਾਖੜੇ ਨੂੰ ਜਾਂਦੇ ਹੈ। ਇੱਕ ਬਘੌਰ ਸਾਹਿਬ ਹੈ ਸਤਸੰਗਤ ਜੀ ਹਜ਼ੂਰ ਸਾਹਿਬ ਤੋਂ 60 ਮੀਲ ਪਾਸੇ 'ਤੇ, ਰਾਜੇ ਵਿਰਾਟ ਦੀ ਰਾਜਧਾਨੀ ਸੀ, ਜਿੱਥੇ ਕੈਰੋਂ ਪਾਂਡੋ ਲੁੱਕ ਕੇ ਰਹੇ। ਉੱਥੇ ਸਤਸੰਗਤ ਜੀ ਬੁੱਚੜ ਸੀ, 1,000 ਗਊ ਇਕੱਠੀ ਕੀਤੀ, ਇਕੱਠੀ ਵੱਢਣੀ ਸੀ ਉਹਨਾਂ ਨੇ। ਜਿਸ ਵੇਲੇ ਆਪ ਜੀ ਨੂੰ ਤਪ ਰੂਪ ਕਰਦਿਆਂ ਹੋਇਆਂ ਪਤਾ ਲੱਗਿਆ, ਉੱਥੇ ਜਾ ਕੇ ਬੁੱਚੜਾਂ ਦਾ ਧਾਨ ਕੀਤਾ ਔਰ ਸਤਸੰਗਤ ਜੀ ਗਊਆਂ ਛਡਾਈਆਂ। ਦੱਖਣ ਦੇ ਇਲਾਕੇ 'ਚ ਧੁੰਮਾਂ ਪੈ ਗਈਆਂ। ਆਪ ਜੀ ਹਮੇਸ਼ਾ ਸਤਸੰਗ ਜੀ ਦੇਖਦੇ ਹੋ, ਸਾਧੂਆਂ ਫਕੀਰਾਂ ਦੀ ਕਿਸੇ ਥਾਂ ਨਾ ਕਿਤੇ ਮੇਰ ਖਿੱਚ ਨਹੀਂ ਹੁੰਦੀ। ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ। ਆਪ ਜੀ ਉੱਥੋਂ ਵਿਚਰਦੇ ਵਿਚਰਦੇ ਸਤਸੰਗਤ ਜੀ ਪਰਉਪਕਾਰ ਕਰਦੇ, ਹੇਮਕੁੰਡ ਦੀਆਂ ਘਾਟੀਆਂ, ਹਿਮਾਲਿਆ ਦੀਆਂ ਤੱਕੀਆਂ, ਇੱਥੇ ਆ ਕੇ ਬੜੀ ਭਾਰੀ ਤਪੱਸਿਆ ਕੀਤੀ। ਇੱਥੋਂ ਜਿਸ ਪ੍ਰਕਾਰ ਅਕਾਲ ਪੁਰਖ ਨੇ ਖਾਲਸਾ ਜੀ ਬੁਲਾਇਆ, ਤੁਹਾਡੇ ਕੋਲੋਂ ਕੋਈ ਇਹ ਬਚਨ ਭੁੱਲੇ ਨਹੀਂ ਹੋਏ। ਹੇਮਕੁੰਟ ਪਰਬਤ ਹੈ ਜਹਾਂ, ਸਬਤ ਸੁਰੰਗ ਸੁਰੰਗ ਸੋਭਤ ਹੈ ਤਹਾਂ, ਤਹਾਂ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦੁਆਇਤ ਏਕ ਰੂਪ ਹੋਏ ਗਏ। ਐਸੀ ਸਤਸੰਗ ਜੀ ਤਪੱਸਿਆ ਕੀਤੀ, ਐਸਾ ਸਿਮਰਨ ਦਾ ਸਤਸੰਗ ਜੀ ਫਲ ਮਿਲਿਆ, ਸਾਕਾਰ ਰੂਪ ਤੋਂ ਨਿਰਾਕਾਰ ਦੇ ਵਿੱਚ ਜਾ ਕੇ ਅਕਾਲ ਪੁਰਖ ਅੰਤਰਜਾਮੀ ਦੇ ਸਾਹਮਣੇ ਹਾਜ਼ਰ ਹੋਏ। ਆ ਜਾਪ ਸਾਹਿਬ ਖਾਲਸੇ ਨੇ ਪੁੱਛਿਆ ਸੀ, अमृत तैयार करने वेले महाराजी जपजी साहब तो पढ़िया आ बाणी पढ़ी अगे नहीं कदे सुनाई। सतगुरु जी कहते खालसा जी ये जदों असी सचखंड गए अकाल पुरख अंतर जामी के सामने जदों वाहिगुरु ने सानू कहा मैं अपना सुत तोहे नवाजा पंथ परचर करबे को साजा असी मैं थोनू पुत्र करके बड़ियाउंदे हाँ पंथ खालसा प्रगट करने वास्ते दोबारा थोनू मात लोक च भेजना चाहते हैं। उदों असी हथ जोड़ करके ये स्तोत्र किया वाहिगुरु का निराकार का नवस्तू अकाले नवस्तू कृपाले सनमुख स्तोत्र किया है। वह बाणी असी दूजे नंबर से खालसा जी थोनू प्रदान करते हाँ निराकार स्वरूप इस बाणी पढ़ी तो बिना नहीं समाया जाना है। सो रहो विचार उस तो बाद सतसंग जी आग्ञा पा करके वाहिगुरु की पटने साहब अवतार धारना। इधर सतसंग जी जिदन अवतार धारिया उदन ही राजे बिशन सिंह की गुरु तेग बहादुर साहब जी ने धोबड़ी साहब ब्रह्मपुत्र के किनारे से जित करवानी कामरू देश के नाल सुलह करवानी फौजा के अंदर सतसंग जी धौंसे बजने खुशियां मनाईया जानियां पांच साल की आजू सतसंग जी पटने साहब बतीत करनी पंडितों नू सतसंग जी निहाल करना कंगन सिट सिट के सतसंग जी माता जी नू अत्यंत सतसंग जी प्रसन्नता दे देनी खूह सतसंग जी पानी दे खारे करा देने करौंदे दे बूटियां नू सतसंग जी बर दे देना कि साडे वर्गा बाल की रहेगा मैनी संगत ओह बूटा हुण तक भी दर्शन कर दे बेअंत आश्चर्य कौतक कीते माई दी सतसंग जी हांडी साहब जाके खिचड़ी खाणी आश्चर्य दी सतसंग जी बालक अवस्था दी लीला है। उत्थे ही कहा सी तुरकां नू कि आउणगे बांदर मूह है अज तुसी सानू बांदर मूह है कहने हो बालकां दे विच सतसंग जी आप खेड रहे मुसलमान अफसर बड़ा भारी कोई हाथी ते चढ़िया जा रहा बच्चों का सुभा हुंदा दंदियां चढ़ाउण लग जांदे बालक जो दंदियां चढ़ाउण लगे दसवें पातशाह भी खेड रहे सी विच उस वेले वो खिज के कहंदा वो बांदर मूह है तन दसवें पातशाह कहंदे ओए तुरका आने वाले ने बांदर मूह थोड़ा जड़ा पट्टे थोड़िया वो बांदर मूह सतसंग जी अंग्रेज पहुंचया सौ साखी दे बचन ने आप जी ने पांच साल की आयु तो बाद सतसंग जी उतों चाले पाने माता नानकी माता सतसंग जी गुजरी जी मामा कृपाल चंद जी संगतां विछोड़ा नहीं सी झल सकदियां कांशी के अंदर छोटे छोटे आप जी के सतसंग बालक वास्ते दे जोड़े हैं नौवें पातशाह के वड्डे जोड़े हैं संगतां दर्शन कर दियां वस्त्रां दे भी उत्थों अपने नानके लखनौर आना इत्थे घोड़े की सतसंग जी सवारी करनी सीखनी भीखन शाह ने जिन्हें कुजियां लैके उत्थे दुध दियां गया सी जिन्हें सिजदा उदन चढ़दे वल नूं कीता सी उहदा डसका सतसंग जी नगर नेड़े सी जिहड़ा धौंदा सी हे महाराज तुसी खुदा रूप हो जिन्ना चिर तुसी बोलन नहीं लगते उन्ना चिर मैं मरा ना मेरी देह ना छुट्टे मैं थोड़े ना बचन करने चाहना जदों इहनूं पता लग्या सतसंग जी सामने आया बालकां च खेडदियां नूं गोदी चक के लै गया दूर कहिंदा महाराज किवें बरतारा बरतावोंगे तुसी महाराज ब्रह्म रूप हो महाराज कहिंदे असीं इह तुरकां दा राज दियां जड़ां पट देणियां जुर्म करदे उस वेले कहिंदा महाराज मेरा टुकड़ा बणिया रहे। सो सतसंग जी बंदे बहादुर ने धाकां पा दित्तियां लेकिन भीखन शाह दे तकीए नूं कुछ नहीं कहा है। ऐसे कौचक करदे होए आप जी सतसंग जी आनंदपुर साहब पहुंचना कश्मीरी पंडितां ने आना अत्यंत सतसंग जी उन्हां दी रखिया अर्थे पिता जी नूं कहना आप जैसा महापुरख कौन हो तुसी ओही रखिया कर सकते हो जो गुरु तेग बहादुर साहब जी ने कहा सी इस पुत्र कोई महापुरख इन्हां इत्थों बलिदान देवे फिर इन्हां दा धर्म ठहर सकता है। उस वेले सतसंग जी आप जी ने बचन किते महाराज आप सब तो वड्डे महापुरख हो कृपा करो थोड़ी शरण आए ने। सो सतसंग जी दया दृष्टि कीती जिम्मेवारी लई शीस देना पिता ने आपने सतसंग जी नौ साल तो घट आज उसी पौने नौ साल दी गुरता गद्दी ते विराजमान होना उधर रणजीत नगारे सतसंग जी कायम कर देने सहजे सहजे फौजा रखणियां असाम दे राजे रतन राय वर्गे प्रसादी हाथी लैके इसे तरह पंजकला शस्त्र चंदोआ बड़े बड़े राजे आने माते मतंग जरे जरसंग अनूप अतंग सुरंग सवारे ਇਹੋ ਸਵਈਆਂ ਦੁਆਰਾ ਉਹਨਾਂ ਨੂੰ ਉਪਦੇਸ਼ ਦੇਣੇ ਖਾਲਸਾ ਜੀ। ਹਮੇਸ਼ਾ ਵਾਸਤੇ ਸੂਰਜ ਚੜ੍ਹਿਆ ਸਭ ਨੂੰ ਚੰਗਾ ਲੱਗਦਾ, ਉੱਲੂਆਂ ਨੂੰ ਨਹੀਂ ਚੰਗਾ ਲੱਗਦਾ। ਇਹ ਜਿਹੜੇ ਜਿੰਨੇ ਪਹਾੜੀ ਰਾਜ ਸੀ ਭੀਮ ਚੰਦ ਵਰਗੇ, ਗੁਰੂ ਕੇ ਸਤਸੰਗ ਜੀ ਧੌਂਸਿਆਂ ਦੀਆਂ ਜਿਹੜੀਆਂ ਗੂੰਜਾਂ ਸੀ ਉਹ ਸਹਾਰ ਨਾ ਸਕੇ, ਅਤਿਅੰਤ ਈਰਖਾ ਕਰਦੇ ਰਹੇ ਖਾਲਸਾ ਜੀ। ਨਦਾਉਣ ਦਾ ਜੰਗ ਹੋਣਾ, ਦੇਸ਼ ਕਾਲ ਹਮ ਤੇ ਚਾਲ ਹਮ ਤੇ ਪੁਨ ਪਈ, ਸ਼ਹਿਰ ਪਾਂਬਟਾ ਕੀ ਸੁਧ ਲਈ, ਇਹ ਤਾਦਕ ਆਪ ਜੀ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ ਫਰਮਾਇਆ। ਖਾਲਸਾ ਜੀ ਅਸੀਂ ਇਸ ਤੋਂ ਦੇਸ਼ ਤੋਂ ਚਾਲੇ ਪਾਏ, ਪੌਂਟੇ ਸਾਹਿਬ ਜਾ ਕੇ ਰਹਿਣਾ, ਬਾਬਾ ਅਜੀਤ ਸਿੰਘ ਜੀ ਨੇ ਅਵਤਾਰ ਧਾਰਨਾ। ਇਸੇ ਤਰ੍ਹਾਂ ਰਾਜੇ ਸਤਸੰਗੀ ਫਤਿਹ ਚੰਦ ਗੜਵਾਲੀਏ ਦੀ ਤੇ ਇਹਦੀ ਸੁਲਾਹ ਕਰਾਉਣੀ ਸਤਸੰਗੀ ਨਾਣ ਵਾਲੇ ਦੀ। ਇੱਥੋਂ ਸਤਸੰਗ ਜੀ ਈਰਖਾ ਕਰਕੇ ਭੀਮ ਚੰਦ ਨੇ ਲਿਆ ਵਿਆਹ ਕੇ ਆਪਣੇ ਮੁੰਡੇ ਨੂੰ ਗੜਵਾਲੀਏ ਲੜਕ ਫਤਿਹ ਸ਼ਾਹ ਦੀ ਕੁੜੀ ਨਾਲ ਜੰਗ ਭੰਗਾਣੀ ਦਾ ਕਰਨਾ। ਬੀਬੀ ਬੀਰੋ ਜੀ ਦੇ ਸਤਸੰਗੀ ਪੁੱਤਰ ਗੁਰੂ ਕੇ ਭਾਣਜੇ ਸੰਗੋ ਸ਼ਾਹ ਵਰਗਿਆਂ ਨੇ ਸ਼ੀਦੀਆਂ ਪਾਉਣੀਆਂ, ਪਠਾਣਾ ਨੂੰ ਅਲੱਦ ਅਲੱਦ ਕੇ ਰੱਖ ਦੇਣਾ ਜਿਹੜੇ ਨਿਮਕ ਹਰਾਮੀ ਹੋਏ। ਉੱਥੋਂ ਆਪ ਜੀ ਸਹਿਜੇ ਸਹਿਜੇ ਟੋਕਾ ਸਾਹਿਬ, ਰਾਣੀ ਦਾ ਰਹਿਪੁਰ, ਇਤਿਹਾਸਿਕ ਸਤਸੰਗ ਜੀ ਨਾਢਾ ਸਾਹਿਬ, ਖਿਦਰਾਬਾਦ, ਇਹ ਬੜੇ ਬੜੇ ਅਸਥਾਨ ਨੇ ਮਹਾਰਾਜ ਜੀ ਦੇ। ਨਾਨ ਵੀ ਆਪ ਜੀ ਦਾ ਤੇਗਾ ਹੈ। ਇੱਧਰਲੀ ਸਤਸੰਗ ਜੀ ਆਪ ਨੇ ਯਾਤਰਾ ਕਰਦਿਆਂ ਹੋਇਆਂ ਸਾਰੇ ਸਤਸੰਗ ਜੀ ਕੰਢੀ ਦੇ ਇਲਾਕੇ ਨੇ ਲੋਕਾਂ ਨੂੰ ਨਿਹਾਲ ਕੀਤਾ, ਆ ਕੇ ਅੰਮ੍ਰਿਤ ਸਤਸੰਗ ਜੀ ਛਕਾਉਣਾ ਖਾਲਸੇ ਨੂੰ, ਪਰਖਣਾ ਪੰਜਾਂ ਪਿਆਰਿਆਂ ਦੀ ਪਰਖ ਕਰਨੀ। ਆਪ ਜੀ ਨੇ ਸਤਸੰਗ ਜੀ ਅਸਚਰਜ ਕੌਤਕ ਇੱਥੇ ਕੀਤੇ, 52 ਕਵੀ ਰੱਖਣੇ, ਵਿੱਦਿਆ ਧਰ ਗ੍ਰੰਥ ਤਿਆਰ ਕਰਨਾ, ਇੱਕ ਰਸਨਾ ਨਾਲ ਕਿੰਨੇ ਗੁਣ ਖਾਲਸਾ ਜੀ ਮੈਂ ਦਾਸ ਕਹਿ ਦੇਵਾਂ। 6-6 ਮਹੀਨੇ ਬੇਈਮਾਨ ਨਿਮਕ ਹਰਾਮੀਆਂ ਨੇ ਘੇਰੇ ਰੱਖਣੇ, ਭੁੱਖਾਂ ਜਿਸ ਵੇਲੇ ਨਾ ਝੱਡੀਆਂ ਗਈਆਂ ਖਾਲਸੇ ਤੋਂ ਸਤਸੰਗਤ ਜੀ, ਮਾਤਾ ਗੁਜਰੀ ਦੇ ਬੇਨਤੀ ਕਰਨ ਤੋਂ, ਖਾਲਸੇ ਦੇ ਬੇਨਤੀ ਕਰਨ ਤੋਂ ਖਾਲਸਾ ਜੀ ਅਨੰਦਪੁਰ ਸਾਹਿਬ ਛੱਡਣਾ ਪਿਆ। ਛੱਡ ਕੇ ਜੋ ਸਤਸੰਗ ਜੀ ਇਹਨਾਂ ਨੇ ਧੋਖਾ ਕੀਤਾ, ਵਿਛੋੜੇ ਸਾਹਿਬ ਜਾ ਕੇ ਸਤਸੰਗ ਜੀ ਸਿੰਘਾਂ ਨੇ ਤਕਰੀਬਨ 500 ਦੇ ਕਰੀਬ ਸ਼ਹੀਦੀਆਂ ਪਾ ਜਾਣੀਆਂ ਉੱਥੇ ਤੱਕ, ਕੁਝ ਸਰਸਾ 'ਚ ਰੁੜ ਜਾਣ, ਚਮਕੌਰ ਦੀ ਗੜੀ 'ਚ ਆ ਕੇ ਜੰਗ ਕਰਨੇ, 40 ਸਿੰਘਾਂ ਨੇ ਸ਼ਹੀਦੀਆਂ ਪਾ ਦੇਣੀਆਂ। 5 ਸਿੰਘ ਇਕੱਠੇ ਕਰਕੇ ਭਾਈ ਮਾਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਨੂੰ ਕਲਗੀ ਜਗ੍ਹਾ ਉੱਤੇ ਸੀਸ ਦੇ ਰੱਖ ਕੇ ਖਾਲਸੇ ਨੂੰ ਗੁਰਤਾ ਗੱਦੀ ਦੇਣੀ, ਤਾੜੀ ਮਾਰ ਕੇ ਸਤਸੰਗ ਜੀ ਤੁਰਕਾਂ ਦੇ ਵਿੱਚੋਂ ਨਿਕਲਣਾ। ਲੇਕਿਨ ਇੱਕ ਇੱਕ ਤੀਰ ਦੇ ਨਾਲ 10-10 ਹਜ਼ਾਰ ਉਡਾ ਦਿੱਤਾ ਮਹਾਰਾਜ ਜੀ ਨੇ। ਜ਼ਫਰਨਾਮੇ 'ਚ ਲਿਖਿਆ, ਹੇ ਔਰੰਗਜ਼ੇਬ, ਜੇ ਤੇਰਾ ਖਵਾਜਾ ਮਰਦੂਦ ਕੰਧ ਦੇ ਉਹਲੇ ਨਾ ਬੈਠਾ ਰਹਿੰਦਾ, ਸਾਡੇ ਸਾਹਮਣੇ ਆਉਂਦਾ, ਇੱਕ ਤੀਰ ਉਹਨੂੰ ਵੀ ਅਸੀਂ ਬਖਸ਼ ਦਿੰਦੇ। ਅਸੀਂ ਤੇਰਾ ਕੀ ਵਿਗਾੜਿਆ ਸੀ, ਇੱਕ ਠੇਰੀ 'ਤੇ ਰਹਿੰਦੇ ਸੀ, ਕਿਸੇ ਦਾ ਕੁਛ ਵਿਗਾੜਿਆ ਨਹੀਂ ਸੀ। ਸਿੱਖ ਸੰਗਤਾਂ ਆਉਂਦੀਆਂ ਸੀ, ਉਹਨਾਂ ਨੂੰ ਉਪਦੇਸ਼ ਦਿੰਦੇ ਸੀ, ਕੋਈ ਇਲਾਕਾ ਨਹੀਂ ਸੀ ਮੱਲਿਆ, ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਰਾਜ ਵਿੱਚ ਤੁਹਾਨੂੰ ਵਿਘਨ ਨਹੀਂ ਸੀ ਪਾਉਂਦੇ, ਤੂੰ ਸਹਾਰ ਨਹੀਂ ਸਕਿਆ, ਫਿਰ ਸਾਡੇ ਨਾਲ ਧੋਖਾ ਕੀਤਾ, ਝੂਠੀਆਂ ਕਸਮਾਂ ਕੁਰਾਨ ਦੀਆਂ ਖਾਧੀਆਂ, ਅੱਜ ਜੇ ਤੂੰ ਸਾਹਮਣੇ ਆ ਤੈਨੂੰ ਦੱਸੀਏ ਵੀ ਕਿਵੇਂ ਮਿਲੀਦਾ ਹੈ, ਕੀ ਆਉਣਾ ਸੀ। ਸਤਸੰਗਤ ਜੀ ਜ਼ਫਰਨਾਮਾ ਲਿਖ ਕੇ ਇਹਦੀਆਂ ਆਂਦਰਾਂ 'ਚ ਪਾਕ ਪੈ ਜਾਣੀ, ਔਰੰਗਜ਼ੇਬ ਨੇ ਪਹਿਲਾਂ ਹੀ ਮਰ ਜਾਣਾ। ਬਹਾਦਰ ਸ਼ਾਹ ਨੂੰ ਸਤਸੰਗਤ ਜੀ ਇੱਥੋਂ ਛੋਟੇ ਸਾਹਿਬਜ਼ਾਦਿਆਂ ਨੇ ਫਤਿਹਗੜ੍ਹ ਸਾਹਿਬ ਸ਼ਹੀਦੀ ਪਾਉਣੀ, ਮਾਛੂ ਗਾਵੜੇ ਦੇ ਜੰਗਲਾਂ ਵਿੱਚ ਦੀ ਹੁੰਦਿਆਂ ਹੋਇਆਂ ਉੱਚਦੇ ਪੀਰ ਬਣ ਕੇ ਖਾਲਸਾ ਜੀ ਮਾਲਵੇ ਦੀ ਧਰਤੀ 'ਚ ਆਉਣਾ, ਰਾਏ ਜੋਧ ਦੇ ਪੋਤਰੇ ਸ਼ਮੀਰ ਨੂੰ ਮੁਕਤੀ ਦੇਣੀ, ਕਾਂਗੜ ਬੈਠ ਕੇ ਜ਼ਫਰਨਾਮਾ ਲਿਖ ਕੇ ਭੇਜ ਕੇ ਸਤਸੰਗ ਜੀ ਭਾਈ ਦਇਆ ਸਿੰਘ ਧਰਮ ਸਿੰਘ ਜੀ ਦੇ ਪਾਸ। ਉਸ ਤੋਂ ਉਪਰੰਤ ਇਹ ਜੰਗ ਕਰਕੇ ਲਹੂ ਦੇ ਪਿਆਸੇ ਬੇਈਮਾਨ ਹਰੇ ਨਾ ਰੱਜੇ, ਵਜੀਦ ਖਾਂ ਫਿਰ 10,000 ਫੌਜ ਲੈ ਕੇ ਚੜ੍ਹਿਆ, ਕਾਂਗੜ ਪਰਵਾਨਾ ਲਿਖ ਦਿੱਤਾ, ਹੇ ਸ਼ਮੀਰ, ਹੇ ਲਖਮੀਰ, ਤੁਹਾਡੇ ਕੋਲ 10ਵੇਂ ਪਾਤਸ਼ਾਹ ਬੈਠਿਆ, ਗ੍ਰਿਫਤਾਰ ਕਰਾ। ਇਹਨਾਂ ਨੇ ਜਵਾਬ ਦਿੱਤਾ, ਜਿਹੋ ਜੇ ਤੇਰੇ ਪੀਰ ਤੇਰੇ ਘਰ ਆਉਂਦੇ, ਮੇਰੇ ਗੁਰੂ ਮੇਰੇ ਘਰ ਆਉਂਦੇ, ਤੇਰੇ ਨਾਲ ਅਸੀਂ ਲੋਹਾ ਲਵਾਂਗੇ, ਗੁਰੂ ਨੂੰ ਗ੍ਰਿਫਤਾਰ ਨਹੀਂ ਕਰਾਵਾਂਗੇ। ਇਹ ਚੜ੍ਹ ਕੇ ਗਿਆ, ਕਪੂਰੇ ਕੋਟ ਕਪੂਰੇ ਵਾਲੇ ਨੇ ਸਤਸੰਗੀ ਪਿੱਠ ਫੇਰ ਜਾਣੀ, ਡਰ ਜਾਣਾ ਤੁਰਕਾਂ ਤੋਂ, ਮਹਾਰਾਜ ਕਹਿੰਦਾ ਕਪੂਰਿਆ ਤੂੰ ਤਾਂ ਤੁਰਕਾਂ ਦਾ ਕਤੂਰਾ ਹੀ ਰਿਹਾ। ਇੱਥੋਂ ਅੱਗੇ ਮੁਕਤਸਰ ਸਤਸੰਗੀ ਜੰਗ ਕਰਨਾ, ਬਦਾਵਾ ਪੜਵਾਉਣਾ, ਇਹਨਾਂ ਮਾਝੇ ਵਾਲੇ ਸਤਸੰਗੀ ਸਿੰਘਾਂ ਨੇ ਕੁਰਬਾਨੀਆਂ ਦੇਣੀਆਂ, ਭਾਈ ਮਹਾਂ ਸਿੰਘ ਗੁਰਮੁਖਾਂ ਨੇ, ਮਾਈ ਭਾਗੋ ਨੇ ਸਤਸੰਗੀ ਕੁਰਬਾਨੀ ਕਰਨੀ, ਫੱਟੜ ਸੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਜ਼ਖਮ ਚੱਕ ਦਿੱਤੇ, ਬ੍ਰਹਮ ਗਿਆਨ ਬਖਸ਼ਿਆ, ਗਾਤੀ ਲਾ ਕੇ ਬਰਸ਼ੀ ਕੋਲੇ ਰੱਖਦੇ ਸੀਸ ਦੇ ਉੱਤੇ ਦਸਤਾਰਾ ਸਜਾਉਂਦੇ ਮਾਤਾ ਜੀ ਹਜ਼ੂਰ ਸਾਹਿਬ ਗਏ, ਉੱਧਰ ਹੀ ਸਮਾਏ ਹਨ ਜਿੰਨੇ ਬਣਜਾਰੇ ਸਿੱਖ ਨੇ। ਉੱਧਰ ਮਾਤਾ ਭਾਗਾ ਭਾਗੋ ਨੂੰ ਸਤਸੰਗੀ ਬਹੁਤ ਸਾਰਾ ਪੂਜਨੀ ਕਰਕੇ ਮੰਨਦੇ। ਸੋ ਆਪ ਜੀ ਨੇ ਸਤਸੰਗਤ ਜੀ ਨੰਦ ਲਾਲ ਦੁਆਰਾ ਇਹਨੂੰ ਚਿੰਤਾ ਹੋਈ ਬਹਾਦਰ ਸ਼ਾਹ ਨੂੰ ਕਿ ਸਾਡੇ ਵੰਸ਼ ਦੇ ਅੰਦਰ ਇੱਕ ਰਾਜ ਕਰਦਾ ਦਿੱਲੀ ਦਾ ਦੂਜੇ ਭਰਾ ਮਾਰ ਮਾਰ ਕੇ। ਮੈਂ ਮਾਰਿਆ ਜਾਵਾਂਗਾ ਤਾਰਾ ਆਜਮ ਮੇਰਾ ਭਰਾ, ਮੇਰੇ ਪਿਤਾ ਔਰੰਗਜ਼ੇਬ ਦੇ ਕੋਲ ਸੀ, 21 ਲੱਖ ਫੌਜ ਲੈ ਕੇ ਚੜ੍ਹਿਆ ਔਰੰਗਾਬਾਦ ਤੋਂ ਦਿੱਲੀ ਨੂੰ। ਆਪ ਜੀ ਨੇ ਸਤਸੰਗ ਜੀ ਇਹਨੂੰ ਸ਼ਰਨ ਆਏ ਦੀ ਲਾਜ ਰੱਖੀ, ਇਹਨੂੰ ਰਾਜ ਦਵਾਉਣਾ, ਆਪ ਤੀਰ ਦੇ ਨਾਲ ਤਾਰਾ ਆਜਮ ਨੂੰ ਮਾਰਨਾ। ਚੰਬਲ ਨਦੀ ਦੇ ਕਿਨਾਰੇ ਤੇ ਜੰਗ ਹੋਇਆ, ਧੌਲਪੁਰ ਦੇ ਪਰਲੇ ਪਾਸੇ ਨਦੀ ਹੈ ਖਾਲਸਾ ਜੀ। ਉਸ ਤੋਂ ਬਾਅਦ ਆਪ ਜੀ ਨੇ ਸਤਸੰਗ ਜੀ ਬਚਨ ਕੀਤੇ ਸੀ ਇਹਦੇ ਨਾਲ ਕਿ ਸਾਡਾ ਪਰਜਾ ਨਾਲ ਕੋਈ ਗੁੱਸਾ ਨਹੀਂ, ਜਿਹੜੇ ਬਹੁਤ ਸਾਰੇ ਜ਼ੁਲਮ ਕਰਨ ਵਾਲੇ ਬੰਦੇ ਸੀ ਉਹ ਬਾਦਸ਼ਾਹ ਸਾਨੂੰ ਫੜਾਈ, ਦਿੱਲੀ ਆ ਕੇ ਇਹਨੂੰ ਤਖ਼ਤ ਦੇਣਾ, ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲੇ ਸਥਾਨ ਰਕਾਬਗੰਜ ਦਿੱਲੀ ਦੇ ਚੌਂਕ ਚਾਂਦਨੀ ਚੌਂਕ ਵਿੱਚ ਆਪਣੇ ਥੜੇ ਕਾਇਮ ਕੀਤੇ, ਮਗਰੋਂ ਪੰਥ ਖਾਲਸੇ ਨੇ ਸੇਵਾ ਕਰਨੀ, ਦਿੱਲੀ ਦੀ ਸੰਗਤ ਨੇ ਡਰਦੀ ਨੇ ਜਮੁਨਾ ਚੀ ਬੇੜੀ ਦੁਆਰਾ ਸੈਰ ਕਰਾ ਦੇਣੀ, ਮਾਰਾ ਨੇ ਕਹਿਣਾ ਬਈ ਦਿੱਲੀ ਦੀ ਸੰਗਤਾਂ ਸਹੀ ਸੋਨਾ ਨਹੀਂ ਹੈ ਤਾਂ ਮਲੰਮੇ ਦਾ ਸੋਨਾ ਹੈ, ਉੱਤੋਂ ਸਿੱਖੀ ਦੁਰਗਾਉਂ ਦੇ ਮਾਤਾ ਸੁੰਦਰੀ ਜੀ ਨੂੰ ਇੱਥੇ ਛੱਡ ਜਾਣਾ ਸੰਗਤ ਦਾ ਪ੍ਰੇਮ ਦੇਖ ਕੇ, ਮਾਤਾ ਸਾਹਿਬ ਦੇਵਾਂ ਨੇ ਨਾਲ ਜਾਣਾ, ਇੱਥੋਂ ਆਪ ਜੀ ਮਥੁਰਾ ਆਦਿਕਾਂ ਦੇ ਪਾਸ ਹੁੰਦੇ ਹੋਏ ਸਤਸੰਗ ਜੀ ਦੱਖਣ ਨੂੰ ਚਾਲੇ ਪਾਏ ਹਨ। ਸਹਿਜੇ ਸਹਿਜੇ ਸਤਸੰਗਤ ਜੀ ਕਿੱਥੇ ਬੁਰਹਾਨਪੁਰ ਹੈ, ਉੱਥੇ ਜਾ ਕੇ ਉਹ ਸਾਧੂ ਨੂੰ ਦਰਸ਼ਨ ਦਿੱਤੇ ਜਿਹੜਾ ਸਾਧੂ ਬ੍ਰਹਮਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਸੀ, ਕਹਿੰਦਾ ਮਹਾਰਾਜ ਮੇਰੀ ਕਲਿਆਣ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ 10ਵੇਂ ਜਾਮੇ 'ਚ ਤੇਰੇ ਕੋਲ ਆਵਾਂਗੇ, ਫਿਰ ਤੇਰੀ ਕਲਿਆਣ ਕਰਾਂਗੇ, ਤੇਰੀ ਉਮਰ ਬਹੁਤ ਵੱਡੀ, ਆਪਦੇ ਸਥਾਨ 'ਤੇ ਜਾ। ਕਿੱਥੇ ਖਾਲਸਾ ਜੀ, ਦੱਖਣ ਦਾ ਇਲਾਕਾ ਮਹਾਰਾਸ਼ਟਰ ਦਾ ਐਨ ਬੁੱਢ ਹੋ ਆਰੰਭ ਹੋ ਜਾਂਦਾ ਉੱਥੇ ਅਤਿਅੰਤ ਮੱਧ ਪ੍ਰਦੇਸ਼ ਦੇ ਸਿਰੇ 'ਤੇ ਜਾ ਕੇ ਬੁਰਹਾਨਪੁਰ ਹੈ। ਉਹ ਸਾਧੂ ਦੀ ਕਾਮਨਾ ਪੂਰੀ ਕੀਤੀ, ਬਿਰਧ ਅਵਸਥਾ ਸੀ, ਜਾ ਕੇ ਹੀਰੇ ਘਾਟ ਆਸਣ ਲਾਉਣੇ। ਬਹਾਦਰ ਸ਼ਾਹ ਨੇ ਸਤਸੰਗਤ ਜੀ ਇੱਧਰ ਜਾ ਕੇ ਹੀਰਾ ਭੇਟ ਕਰਨਾ, ਹੀਰੇ ਬੇਅੰਤ ਦਿਖਾ ਦੇਣੇ, ਬਣਜਾਰੇ ਸਿੱਖ ਨੇ ਨਾਲੇ 7 ਲੜਕੀਆਂ ਨਾਲੇ ਇੱਕ ਨਗੀਨਾ ਭੇਟ ਕਰਨਾ, ਨਗੀਨੇ ਦਿਖਾ ਦੇਣੇ। ਇਸ ਤਰ੍ਹਾਂ ਬੰਦੇ ਬਹਾਦਰ ਨੂੰ ਸਤਸੰਗ ਜੀ ਮਾਧਵ ਦਾਸ ਵਿਰਾਗੀ ਤੋਂ ਬੰਦਾ ਬਣਾ ਕਰਕੇ ਇੱਧਰ ਜਿਹੜਾ ਉਹਦੇ ਨਾਲ ਬਚਨ ਕੀਤਾ ਸੀ ਮੁੱਕਰ ਗਿਆ ਸੀ ਇਹ ਰੰਗ ਆਪਣੇ ਬਹਾਦਰ ਸ਼ਾਹ। ਕਹਿਣ ਲੱਗਾ ਮੇਰੇ ਹੁਣੇ ਹੀ ਮੈਨੂੰ ਰਾਜ ਮਿਲਿਆ, ਮੇਰੇ ਰਾਜ ਵਿੱਚ ਖਲਲ ਪੈ ਜਾਵੇਗਾ। ਮਹਾਰਾਜ ਨੇ ਕਿਹਾ ਸੀ ਵਜੀਦਾਂ ਨੂੰ ਪਕੜਾਈ, ਜਿਹਨੇ ਭੋਲਾ ਤਰਸ ਨਹੀਂ ਕੀਤਾ, ਸਾਹਿਬਜ਼ਾਦੇ ਦੁੱਧ ਦੰਦੀਆਂ ਸੀ, ਕੀ ਵਿਗਾੜਿਆ ਸੀ ਉਸ ਦਾ, ਹਾਦੇ ਨਾਰੇ ਵੀ ਮਾਰੇ ਮਲੇਰਕੋਟਲੀਆਂ ਨੇ, ਉਹਨੂੰ ਫਿਰ ਵੀ ਦਿਆ ਨਾ ਆਈ। ਸੁੱਚਾ ਆਨੰਦ ਜੀ ਨੂੰ ਝੂਠਾ ਆਨੰਦ ਖਾਲਸਾ ਕਹਿੰਦਾ, ਜਿਹਨੇ ਕਿਹਾ ਸੀ ਸੱਪਾਂ ਦੇ ਬੱਚੇ ਮਿੱਤ ਨਹੀਂ ਹੁੰਦੇ, ਜੰਮਦੀਆਂ ਮੂੰਹਾਂ ਦੇ ਸੂਲਾਂ ਦੇ ਮੂੰਹ ਤਿੱਖੇ ਨੇ, ਉਹਨੂੰ ਅਸੀਂ ਪਕੜਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਸਮਾਣੇ ਵਾਲੇ ਸਜਿਦ ਜਿਹਨੇ ਸਾਡੇ ਪਿਤਾ 'ਤੇ ਤਲਵਾਰ ਵਾਹੀ ਆ ਦਿੱਲੀ ਦੇ ਵਿੱਚ, ਇਹੋ ਜਿਹੇ ਜ਼ੁਲਮ ਕਰਨ ਵਾਲਿਆਂ ਨੂੰ ਸਾਨੂੰ ਪਕੜਾ ਦੀ, ਹੋਰ ਸਾਰੀ ਪਰਜਾ ਸੁੱਖ ਨਾ ਬਸੇ। ਉਹ ਪਕੜਾ ਨਾ ਸਕਿਆ, ਮਹਾਰਾਜ ਨੇ ਬੰਦੇ ਬਹਾਦਰ ਨੂੰ ਭੇਜ ਕੇ ਖਾਲਸਾ ਜੀ 5 ਤੀਰ ਬਖਸ਼ ਕਰਕੇ ਇਹ ਸਾਰੇ ਧੁੰਮਾਂ ਪਾ ਦਿੱਤੀਆਂ। ਸਤਸੰਗਤ ਜੀ ਖਾਲਸੇ ਦਾ ਥਾਂ ਥਾਂ 'ਤੇ ਬੋਲਾ ਹੋਣਾ। ਆਪ ਜੀ ਨੇ ਸਤਸੰਗਤ ਜੀ ਇਹ ਪਠਾਨ ਪੁੱਤਰ ਜਿਹੜਾ ਪਹਿੰਦੇ ਖਾਂ ਸੀ ਇਹਦਾ ਪੋਤਰਾ ਸੀ ਬਹਾਦਰ ਸ਼ਾਹ ਦੀ ਫੌਜ ਦੇ ਵਿੱਚ, ਉਹਦਾ ਨਾਂ ਸੀ ਗੁੱਲ ਖਾਂ। ਮਹਾਰਾਜ ਦੇ ਦਰਸ਼ਨਾਂ ਨੂੰ ਆਇਆ, ਮਹਾਰਾਜ ਨੇ ਸੋਚਿਆ ਕਿ ਇਹ ਸਾਡੇ ਦਾਦਾ ਜੀ ਦੇ ਜਿਹੜੇ ਪਾਲੇ ਹੋਏ ਪਹਿੰਦੇ ਖਾਂ ਸੀ ਉਹਦਾ ਇਹ ਵੀ ਪੋਤਾ ਹੈ। ਬਹੁਤ ਪਿਆਰ ਨਾਲ ਉਸਨੂੰ ਸਤਸੰਗਤ ਜੀ ਬੁਲਾਉਂਦੇ ਰਹੇ। ਉਸ ਨੇ ਸਤਸੰਗ ਜੀ ਆਪਣੇ ਦਾਦੇ ਦਾ ਬੈਰ ਲੈਣ ਵਾਸਤੇ ਕਿ ਇਹਨਾਂ ਦੇ ਦਾਦੇ ਨੇ ਮੇਰਾ ਦਾਦਾ ਮਾਰਿਆ ਸੀ, ਕਟਾਰ ਮਾਰਨੀ ਸਤਸੰਗ ਜੀ ਆਪ ਜੀ ਦੇ ਪੇਟ ਦੇ ਅੰਦਰ। ਉਸ ਤੋਂ ਬਾਅਦ ਭਾਵੇਂ ਤੋਪੇ ਲੱਗ ਗਏ, ਮਹਾਰਾਜ ਮੌਜ ਦੇ ਮਾਲਕ ਨੇ, ਜ਼ਖਮ ਸਤਸੰਗ ਜੀ ਤਕਰੀਬਨ ਠੀਕ ਹੋ ਰਿਹਾ ਸੀ। ਇੱਧਰ ਬਹਾਦਰ ਸ਼ਾਹ ਨੇ 2 ਅਮਰਾਬ ਭੇਜੇ, ਮਹਾਰਾਜ ਦੀ ਖਬਰ ਲੈ ਕੇ ਆਓ ਰਾਜੀ ਖੁਸ਼ੀ ਨੇ। ਉੱਧਰ ਉਸ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ, ਪਹਿਲਾਂ ਹੀ ਸਤਸੰਗ ਜੀ ਸਿੰਘਾਂ ਨੇ ਝਟਕਾ ਦਿੱਤਾ ਗੁੱਲ ਖਾਂ ਨੂੰ। ਇੱਧਰ ਸਤਸੰਗਤ ਜੀ ਜਿਸ ਵੇਲੇ ਉਹ ਆਏ, ਦਰਬਾਰ ਸਜਿਆ ਹੋਇਆ, ਬੜੇ ਬੜੇ ਧਨਖ ਪਏ ਮੂਹਰੇ। ਉਹ ਕਹਿੰਦੇ ਦੇਖ ਗੁਰੂ ਪੀਰ ਪਖੰਡੀ ਹੁੰਦੇ ਨੇ, ਆ ਕਿੱਡੇ ਕਿੱਡੇ ਧਨਖ ਰਹੇ, ਕੌਣ ਖਿੱਚ ਕੇ ਤੀਰ ਚਲਾ ਸਕਦਾ ਇਹਨਾਂ ਵਿੱਚ ਦੀ, ਇਹ ਤਾਂ ਆਪਦਾ ਦਬਦਬਾ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਰੱਖੇ ਹੋਏ ਨੇ। ਸਤਿਗੁਰੂ ਅੰਤਰਜਾਮੀ ਨੇ ਖਾਲਸੇ ਚੱਕ ਕੇ ਧਨਖ ਐਸੇ ਖਿੱਚੇ ਜ਼ੋਰ ਦੇ ਨਾਲ ਦਿਖਾ ਦਿੱਤੇ, ਚਿੜ ਚਿੜ ਕਰਨ ਧਨਖ ਸਾਰੇ ਹੈਰਾਨ ਹੋ ਗਏ ਕਿ ਇਹ ਤਾਂ ਬੜੇ ਭਾਰੇ ਬਲੀ ਨੇ। ਉਸ ਵੇਲੇ ਜ਼ੋਰ ਲੱਗਣ ਨਾਲ ਸਤਸੰਗ ਜੀ ਤੋਪੇ ਟੁੱਟ ਜਾਣੇ, ਖੂਨ ਦੁਬਾਰਾ ਨਿਕਲਣਾ। ਭਾਈ ਸੰਤੋਖ ਸਿੰਘ ਨੇ ਕਹਿਣਾ ਮਹਾਰਾਜ ਇਹ ਤਾਂ ਫਿਰ ਸਿਮੇ ਆਇਆ। ਸਤਿਗੁਰੂ ਸਤਸੰਗ ਜੀ ਮੌਜ ਦੇ ਮਾਲਕ ਨੇ, ਆਪ ਨੇ ਖਾਲਸਾ ਜੀ ਅੱਜ ਦੇ ਦਿਨ ਤੋਂ 2 ਦਿਨ ਪਹਿਲਾਂ ਆ ਸਤ ਸੰਗਤ ਜੀ ਗੁਰਤਾ ਗੱਦੀ ਦਿਵਾਲੀ ਤੋਂ ਅਗਲੇ ਦਿਨ ਏਕਮ ਐਤਕੀ ਦੋ ਮੱਸਿਆ ਆਉਣੇ ਕਰਕੇ ਏਕਮ ਦੂਜ ਇਕੱਠੀਆਂ ਆ ਗਈਆਂ ਤਾਂ ਦਿਵਾਲੀ ਤੋਂ ਅਗਲੇ ਦਿਨ ਹੀ ਸਤਸੰਗ ਜੀ ਟਿੱਕਾ ਭਾਈ ਦੂਜ ਮੰਨੀ ਹੈ। ਵਾਸਤਵ ਵਿੱਚ ਇਹ ਸਤਸੰਗ ਜੀ ਦੂਜ ਦੇ ਪੁਰਬ ਨੂੰ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ। ਉਸ ਤੋਂ ਉਪਰੰਤ ਪੰਜ ਪਿਆਰੇ ਸਤਸੰਗ ਜੀ ਖੜ੍ਹੇ ਕਰਕੇ ਭਾਈ ਦਇਆ ਸਿੰਘ ਜੀ ਪਹਿਲਾਂ ਸਮਾ ਚੁੱਕੇ ਸੀ ਇੱਕ ਮਹੀਨਾ ਪਹਿਲਾਂ, ਜਿਨ੍ਹਾਂ ਨੂੰ ਸਤਸੰਗ ਜੀ ਦੁਬਾਰਾ ਬੁਲਾ ਕੇ ਸੁਨੇਹਾ ਦਿੱਤਾ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤੁਦਬਿਨ ਰੋਗ ਰਜਾਈਆਂ ਦਾ ਉਡਣ, ਨੌ ਨਾਗ ਨਿਵਾਸਾਂ ਦੇ ਰਹਿਣਾ, ਇਹ ਸ਼ਬਦ ਉਚਾਰਿਆ ਖਾਲਸਾ ਜੀ ਉਸ ਵੇਲੇ। ਇੱਧਰ ਗੁਰਸਿੱਖੋ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਇਕੱਲੇ ਹੀ ਰਹਿ ਗਏ ਸੀ। ਭਾਈ ਸੰਤੋਖ ਸਿੰਘ ਜੀ ਜਿਹੜੇ ਮਗਰੋਂ ਲੰਗਰ ਦੀ ਸੇਵਾ ਕਰਦੇ ਰਹੇ, ਭਾਈ ਹਰ ਸਿੰਘ ਜੀ ਰੋਜ਼ ਦੀ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ, ਬਾਬਾ ਦੀਪ ਸਿੰਘ ਸਾਹਿਬ ਜੀ, ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਸ਼ਹੀਦਗੰਜ ਅਕਾਲ ਤਖ਼ਤ ਦੇ ਪਿਛਲੇ ਪਾਸੇ ਹੈ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦਾ ਪਹਿਰਾ ਸਾਂਭਿਆ, ਬਾਬਾ ਦੀਪ ਸਿੰਘ ਨੇ ਦਮਦਮੇ ਸਾਹਿਬ ਦਾ ਪਹਿਰਾ ਸਾਂਭਿਆ, ਭਾਈ ਮਨੀ ਸਿੰਘ ਨੇ ਸਤ ਸੰਗਤ ਜੀ ਅੰਮ੍ਰਿਤਸਰ ਸਾਹਿਬ ਦਾ ਪਹਿਰਾ ਸਾਂਭਿਆ। ਭਾਈ ਮਨੀ ਸਿੰਘ ਜੀ ਪਹਿਲਾਂ ਆ ਚੁੱਕੇ ਸੀ ਮਾਤਾ ਸਾਹਿਬ ਦੇਵਾ ਜੀ ਨੂੰ ਸਤ ਸੰਗਤ ਜੀ ਉੱਥੋਂ ਭਾਈ ਮਨੀ ਸਿੰਘ ਨੂੰ ਨਾਲ ਦੇ ਕੇ ਦਿੱਲੀ ਭੇਜ ਦਿੱਤਾ ਸੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ। ਸੋ ਆਪ ਜੀ ਨੇ ਸਤਸੰਗ ਜੀ ਗੁਰਤਾ ਗੱਦੀ ਖਾਲ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਤਾਬਿਆ ਪੰਜਾਂ ਸਿੱਖਾਂ ਨੂੰ ਕਢਾ ਕਰਕੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਦੇ ਦਿਨ ਸਤਸੰਗ ਜੀ ਵੀਰਵਾਲ ਵਾਲਾ ਦਿਨ ਸੀ, ਉਹ ਦਿਨ ਪੰਚਮੀ ਸੀ ਸਤਸੰਗਤ ਜੀ ਕੱਤਕ ਦੀ। ਆਪ ਜੀ ਨੇ ਸਾਰੇ ਖਾਲਸੇ ਨੂੰ ਕਹਿੰਦਾ ਭਾਈ ਸਾਡਾ ਹੁਣ ਸੱਚਖੰਡ ਜਾਣਾ ਹੈ, ਸਦਾ ਅਸੀਂ ਖਾਲਸੇ ਵਿੱਚ ਵਿਆਪਕ ਹਾਂ, ਚੰਦਨ ਦੀਆਂ ਲੱਕੜਾਂ ਮੰਗਵਾਉਣੀਆਂ, ਸਿਖਾ ਉਸੇ ਤਪ ਸਥਾਨ ਦੇ ਉੱਤੇ ਬਣਾ ਕੇ ਸਤਸੰਗਤ ਜੀ ਸਾਰੀ ਸੰਗਤ ਨੂੰ ਉਪਦੇਸ਼ ਦੇਣਾ ਕਿ ਅਸੀਂ ਖਾਲਸੇ ਵਿੱਚ ਵਰਤਾਂਗੇ। ਉਸ ਤੋਂ ਉਪਰੰਤ ਸਤਸੰਗਤ ਜੀ ਆਪ ਜੀ ਨੇ ਰਾਤਰੀ ਦੇ ਸਮੇਂ ਵੀਰਵਾਰ ਵਾਲੇ ਦਿਨ ਪੰਚਮੀ ਵਾਲੇ ਦਿਨ ਸਤਸੰਗਤ ਜੀ ਰਾਗੀ ਸਿੰਘਾਂ ਤੋਂ ਕੀਰਤਨ ਕਰਾਉਂਦੇ, ਅਬ ਮੋਇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਧਾਤਾ, ਮਿਟ ਗਈ ਸਗਲੀ ਧਾਈ, ਇਹ ਸ਼ਬਦ ਸਤਸੰਗ ਜੀ ਪੜ੍ਹਾਉਂਦਿਆਂ ਹੋਇਆਂ ਜਿੱਥੇ ਚਿਖਾ ਸੀ ਉਹਦੇ ਆਲੇ ਦੁਆਲੇ ਕਨਾਤ ਤਾਣੀ ਸੀ, ਕਨਾਤ ਦੇ ਦਰ ਤੱਕ ਪਹੁੰਚੇ। ਸਿੰਘ ਸਤਸੰਗ ਜੀ ਨੱਠ ਨੱਠ ਕੇ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣ ਜਾਣ, ਸਤਿਗੁਰੂ ਜੀ ਖੜ੍ਹੇ ਦਿਸਣ ਲੇਕਿਨ ਚਰਨ ਹੱਥ 'ਚ ਨਾ ਆਉਣ। ਕਹਿੰਦੇ ਮਹਾਰਾਜ ਆਹ ਕੀ ਚਰਜ ਕੌਤਕ ਕਰਦੇ? ਕਹਿੰਦੇ ਭਾਈ ਤੁਸੀਂ ਸਾਨੂੰ ਦੇਹ ਸਮਝਿਆ ਹੈ, ਦੇਹ ਤਾਂ ਤੁਹਾਡੀ ਭਾਵਨਾ ਕਰਕੇ ਵਾਹਿਗੁਰੂ ਦੇ ਹੁਕਮ ਅਨੁਸਾਰ ਪੰਥ ਖਾਲਸਾ ਪ੍ਰਗਟ ਕਰਨਾ ਸੀ, ਦੇਹ ਸਾਡੀ ਨਹੀਂ ਹੈ, ਅਸੀਂ ਨਿਰਾਕਾਰ ਰੂਪ ਵਿੱਚ ਹਾਂ। ਉਸ ਵੇਲੇ ਸਤਸੰਗਤ ਜੀ ਆਪ ਜੀ ਅੰਦਰ ਪ੍ਰਵੇਸ਼ ਹੋਏ, ਸਿਖਾ ਦੇ ਉੱਤੇ ਸਤਸੰਗ ਜੀ ਉਸੇ ਤਰ੍ਹਾਂ ਸਨੱਦ ਵੱਲ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕਰਕੇ ਆਪ ਜੀ ਵੀਰ ਆਸਣ ਬੈਠ ਗਏ। ਸਾਰੀਆਂ ਸੰਗਤਾਂ ਪ੍ਰਕਰਮਾ ਕਰਕੇ ਕਨਾਤ ਤੋਂ ਬਾਹਰ ਹੁਕਮ ਕਰ ਦਿੱਤਾ ਵੀ ਬਾਹਰ ਬੈਠੋ। ਭਾਈ ਸੰਤੋਖ ਸਿੰਘ ਨੂੰ ਸਤਸੰਗ ਜੀ ਚੰਡਾ ਲਾਉਣ ਵਾਸਤੇ ਕਹਿਣਾ, ਉੱਧਰ ਸਤਸੰਗਤ ਜੀ ਜਿਹੜਾ ਘੋੜਿਆਂ ਦਾ ਸੇਵਾਦਾਰ ਸੀ ਉਸ ਨੂੰ ਕਹਿਤਾ ਸਾਡੇ ਘੋੜੇ 'ਤੇ ਕਾਠੀ ਪਾ ਕੇ ਉਹਦੀਆਂ ਲਗਾਮਾਂ ਭਾਈ ਉਹਦੀ ਗਰਦਨ 'ਤੇ ਰੱਖ ਛੱਡੀ। ਆਪ ਜੀ ਨੇ ਸਤਸੰਗਤ ਜੀ ਸਿੰਘਾਂ ਨੂੰ ਉਸ ਵੇਲੇ ਪੰਜ ਭੂਤਕ ਸਰੀਰ ਕਰਕੇ ਸਦੀਵੀ ਵਿਛੋੜਾ ਦਿੱਤਾ। ਅੱਗ ਤਾਂ ਲੱਗੀ ਸਤਸੰਗ ਜੀ ਚਿਖਾ ਨੂੰ ਪਰ ਮਹਾਰਾਜ ਦੇ ਨੇੜੇ ਨਹੀਂ ਗਈ। ਆਪ ਨੇ ਉਸ ਵੇਲੇ ਲਾ ਕੇ ਸਮਾਧੀ ਸਤਸੰਗਤ ਜੀ ਆਪਣੇ ਸਰੀਰ ਨੂੰ ਅਲੋਪ ਕਰਨਾ, ਘੋੜੇ ਦੇ ਸਮੇਤ ਹੀ ਆਪ ਸਤਸੰਗਤ ਜੀ ਉਸੇ ਵੇਲੇ ਅਲੋਪ ਹੋ ਗਏ। ਆਕਾਸ਼ ਵਿੱਚ ਸਤਸੰਗ ਜੀ ਦੇਵਤਿਆਂ ਦੇ ਵਿਮਾਨ ਲਾਲ ਹੀ ਲਾਲ ਆਕਾਸ਼ ਸਿੰਘ ਦੇਖ ਰਹੇ ਨੇ, ਤਾਹਾਂ ਨੂੰ ਬੜੀ ਭਾਰੀ ਜੈ ਜੈਕਾਰ ਹੋ ਰਹੀ ਹੈ। ਜਿਸ ਵੇਲੇ ਆਪ ਜੀ ਸੱਚਖੰਡ ਨੂੰ ਗਏ, ਖਾਲਸੇ ਨੂੰ ਸਤਸੰਗਤ ਜੀ ਫਤਿਹ ਦੀ ਧੁਨੀ ਸੁਣਦੀ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹੀ ਆਵਾਜ਼ਾਂ ਕਰਨੀ ਤਰ ਪਾਤਸ਼ਾਹ ਦੀ ਰਸਨਾ ਤੋਂ ਸਿੰਘਾਂ ਨੂੰ ਖਾਲਸਾ ਜੀ ਸੁਣਾਈ ਦੇ ਰਹੀਆਂ ਸੀ। ਉਸ ਤੋਂ ਬਾਅਦ ਸਤਸੰਗਤ ਜੀ ਆਪ ਜੀ ਸੱਚਖੰਡ ਨੂੰ ਚਲੇ ਗਏ। ਸਿੰਘ ਸਾਰੇ ਕਨਾਤ ਦੇ ਇਰਦ ਗਿਰਦ ਬੈਠੇ ਰਹੇ। ਸਾਰੀ ਰਾਤ ਸਤਸੰਗਤ ਜੀ ਚੰਡਾ ਚੱਲਦਾ ਰਿਹਾ ਸਿੱਖਾਂ ਦਾ। ਸੋਚਦੇ ਨੇ ਬਈ ਗੁਰੂ ਸਾਹਿਬ ਦੇ ਨਾਲ ਪੰਜਾਬ ਤੋਂ ਆਏ ਸੀ, ਅੱਜ ਸਾਡਾ ਕੀ ਹਾਲ ਹੋਊਗੀ, ਵਿਛੋੜਾ ਦੇ ਗਏ, ਕਿੱਥੇ ਜਾਵਾਂਗੇ, ਪੰਜਾਬ 'ਚ ਜੀ ਨਹੀਂ ਲੱਗਣਾ। ਜਦੋਂ ਸਤਸੰਗਤ ਜੀ ਪਤਾ ਲੱਗਿਆ ਕਿ ਘੋੜਾ ਵੀ ਉੱਧਰ ਹੈ ਨਹੀਂ, ਮਹਾਰਾਜ ਘੋੜਾ ਵੀ ਲੈ ਗਏ, अगले दिन सत संग जी जिस वेले दिन चढ़िया एक साधु आया निर्मल संपर्दा दे अंदर सत संग जी एक महिमा शाहिए बजते ओ साधु का नाम महिमा शाह सी ओनू कलगीधर पातशाह बाहर मिले खालसा जी दर्शन किते नट के कहिंदे महाराज किवें विचरदे हो कहिंदे भाई शिकार दे बहाने आए सी ओ लकड़ियां सत संग जी लंगर वास्ते इकट्ठियां करदा सी जदों लकड़ियां दी दा भार लैके आया देखदा कि महाराज आ कौतक बरता दिता इत्थे जंगल चों आया ओह सिंघां कोले पहुंचिया कहिंदे तुसीं कहिंदे महाराज तां भाणा इस तरह बरताता कहिंदा मैनू तां दर्शन दित्ते ने अज मैनू उहनां ने सुनेहा दिता कि सिंघां नूं कहना धीरज करन असीं सदाई हाजर नाजर खालसे विच वरतांगे इहो खालसा जी ओह साधू नूं दर्शन देणे इस प्रकार खालसा जी आप ज्योति ज्योत समा करके पंथ खालसे नूं गुरता गद्दी दित्ती परचा शब्द दा दीदार खालसे का हे खालसा जी जे साडे दर्शन करने होण तां रहत पहत जै पंचो मिलै मम सरूपता जानो भलै जिथे रहत वहत वाले खालसे एकत्र होण ओ साडा सरूप है खालसा मेरे रूप हो खास खालसे में हो करो निवास खालसा मेरी जान की जान खालसा मेरो पिंड प्राण खालसा मेरो सज्जन सूरा खालसा मेरो सतगुर पूरा ऐसी सतसंग जी खालसे नूं वड्याई दित्ती सर्वलो ग्रंथ दे अंदर सतसंग जी आप जी ने बचन कीते आपन पौसरी खालसे संपा दुती रूप सतगुरु ग्रंथा बोलन सतगुर शब्द संपाखन गुण निवाद कीर्तन संथा प्रत्यक्ष कला पार ब्रह्म तनीछा ग्रंथ पंथ खालस बरतंता दास गोविंद फतेह सतगुर की खास ग्रंथ गुरु रूप दत्ता ऐसे बचन आप जी ने खालसा जी कीते ये ग्रंथ भी उत्थे रचिया जिन्हां दे नौ ते नदेड़ है नौ नंदा ने सत संगत जी जिहड़े सतयुग तो उड़ीकदे सी आपदे सन्यासी गुरु दी सत संगत जी सिख्या धारी होई कहिंदा सी ब्रह्मानंद ओ नंदो मैं नहीं थोड़ी कल्याण कर सकदा थोड़ी उम्र वधा सकदा कलयुग दे समय थोड़ी कल्याण होऊ कहिंदे उदों तक जूना च तुरे फिरदे रहांगे गुरु धारे का फायदा की होया जे जूना च तुरे फिरे कहिंदे चंगा उमरां थोड़ियां वधाउणा लेकिन गुरु नानक देव जी दे दसवें सरूप विच इत्थे आउणगे ओ थोड़ी कल्याण करनगे निशानी कहिंदे आ गुटका लै लो आ मंगणगे ओ गुटका सत संग जी जिहड़ा सर्वलो ग्रंथ अर्था महाराज ने भाषा च कीता नाले पंथ खालसे दी उपमा कीती सब कुछ आप जी सत संग जी किरत है जी तो खालसा विछड़िया होया मतलब दियां पंगतियां कढ लैणियां दूजा कह देना इह तां होर कवियां दा ही है ਇਹ ਸਾਡੀ ਅੱਜ ਕੱਲ ਦੇ ਵਿਦਵਾਨਾਂ ਦੀ ਹਾਲਤ ਹੈ ਖਿਮਾ ਕਰਨੀ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ ਸੰਪੂਰਨ ਖਾਲਸਾ ਜੀ ਗੁਰਬਾਣੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਸੋ ਐਸੇ ਸਤਿਗੁਰਾਂ ਨੇ ਖਾਲਸਾ ਜੀ ਅੱਜ ਦੇ ਦਿਨ ਪ੍ਰੇਮੀਆਂ ਜੋਤੀ ਜੋਤ ਸਮਾਉਣਾ ਕੀਤਾ ਹੈ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੜ ਲਾਇਆ ਹੈ ਸੰਗਤ ਦੇ ਉੱਤੇ ਓਨੀ ਭਾਵਨਾ ਰੱਖਣੀ ਜਿਵੇਂ ਸਤਸੰਗ ਜੀ ਗੁਰੂ ਸਾਹਿਬ ਦੀ ਦੇਹ ਦੇ ਉੱਤੇ ਰੱਖਦੇ ਹਾਂ ਇਸ ਢੰਗ ਦੇ ਨਾਲ ਖਾਲਸਾ ਜੀ ਕੀਰਤਨ ਕਥਾ ਦੇ ਪ੍ਰਭਾਵ ਵਿੱਚ ਆਪਣੇ ਮਨ ਨੂੰ ਠੇਰ ਰੱਖਣਾ ਧਰਮ ਦੀ ਕਿਰਤ ਕਰਦਿਆਂ ਹੋਇਆ ਜ਼ਿੰਦਗੀ ਬਤੀਤ ਕਰਨੀ ਫਿਰ ਸਤਸੰਗ ਜੀ ਸਤਿਗੁਰੂ ਜੀ ਆਪਣੇ ਸਦਾ ਹੀ ਸਦਾ ਪ੍ਰਸੰਨ ਹਨ ਜੂਨਾਂ ਤੋਂ ਸਤਸੰਗ ਜੀ ਛੁਟਕਾਰਾ ਪਾਉਣ ਦਾ ਇਹੀ ਵੱਡਾ ਸਾਧਨ ਹੈ ਉਹਨਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ ਸਮਾਂ ਸੰਪੂਰਨ ਹੋਇਆ ਹੈ ਜੋ ਮਹਾਂਵਾਕ ਆਇਆ ਸੀ ਸਤਸੰਗਤ ਜੀ ਜੋ ਉਹਨਾਂ ਦੁੱਖ ਮੈਂ ਦੁੱਖ ਨਹੀਂ ਮਾਨਣਾ ਸੁੱਖ ਸੁਣੇ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨਣਾ ਇਹਦੇ ਸਤਸੰਗਤ ਜੀ 18 ਗੁਣ ਦੱਸੇ ਨੇ ਬ੍ਰਹਮ ਬੇਤੇ ਦੇ ਕਿ ਬ੍ਰਹਮ ਵਿੱਚ ਲੀਨਤਾ ਕਿਵੇਂ ਪਾਈ ਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜੇ ਨਰਕੋ ਤੀਨੀ ਤੇ ਇਹ ਜੁਗਤ ਪਛਾਣੀ ਇਹ ਜਿਹੜੇ 18 ਗੁਣ ਨੇ ਇਹ ਜੁਗਤੀ ਉਹਨਾਂ ਨੇ ਪਛਾਣੀਆਂ ਪ੍ਰਾਪਤ ਕਰਨੀ ਜਿਨ੍ਹਾਂ ਤੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਦੇਵ ਜੀ ਕਿਰਪਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਇੱਥੋਂ ਸ਼ੁਰੂ ਕਰਕੇ 18 ਸਤਸੰਗਤ ਜੀ ਇਹ ਹਨ ਦੁੱਖ ਮੈਂ ਦੁੱਖ ਮੈਂ ਪਾਠ ਨਹੀਂ ਹੈ ਦੁੱਖ ਰੂਪ ਸੰਸਾਰ ਦੇ ਅੰਦਰ ਜਿਹੜਾ ਦੁੱਖ ਨਹੀਂ ਮੰਨਦਾ ਸੁੱਖ ਸੁਣਿਓ ਸੁੱਖ ਦੇ ਨਾਲ ਜਿਹਦਾ ਪਿਆਰ ਨਹੀਂ ਹੈ ਭੈ ਨਹੀਂ ਜਾਕੇ ਕਦੇ ਭੈ ਨਹੀਂ ਹਿਰਦੇ ਦੇ ਅੰਦਰ ਭੈ ਕਾਹੂ ਕੋ ਦੇਤ ਨਾ ਭੈ ਮਾਨ ਧਿਆਨ ਕਹੁ ਨਾਨਕ ਤੇ ਸੁਣ ਮਹਾਰਾਜ ਗਿਆਨੀ ਤਾਹੇ ਵਖਾਨ ਐਸੇ ਖਾਲਸਾ ਜੀ 18 ਜਿਨ੍ਹਾਂ ਦੇ ਅੰਦਰ ਇਹ ਗੁਣ ਆ ਜਾਂਦੇ ਗੁਰਮੁਖਾਂ ਦੇ ਉੱਥੇ ਕੋਈ ਸ਼ੰਕਾ ਨਹੀਂ ਉਹ ਸਤਸੰਗ ਜੀ ਬ੍ਰਹਮ ਚ ਅਭੇਦਤਾ ਪਾ ਜਾਂਦੇ ਸੋ ਪ੍ਰੇਮੀ ਜਨੋ ਇੱਥੇ ਹੀ ਵਿਸਰਾਮ ਦਿੰਦਾ ਹਾਂ। समाता उत्ते जा रहा है, भुला चुका माफ करनी है। सतगुरु जी कृपा करन करगी तर पातशाह पंथ दे अंदर हाजर नाजर रहन। जिस वेले खालसे नूं अमृत छकाया आप छकण लगे, भाई दया सिंह कहिंदा महाराज जी सुशीस दे के अमृत दी दात लई तुसी सानू की दिन्ने हो? कहिंदे भाई दया सिंह लको के तां थो तो कुछ रखिया नहीं, दस की चाहुंदा? कहिंदा महाराज होर कुछ नहीं चाहुंदा, पंथ खालसे तो बछोड़ा ना दियो कदे। उस वेले महाराज कहिंदे तेरे नाल बचन करदे हां, असी पंथ खालसे तो दूर नहीं कदे भी जावांगे, भावें देह ते सहत रहीए भावें देह तो बिना रहीए। इसे करके गुरु खालसे नूं सतसंग जी भरोसा है। गुरु गोबिंद सिंह साहब जी नेरे ना ही दूर, निज आत्मे रहा भरपूर, हाजर नाजर समझ के अपने इष्ट गुरु नूं जे भगती करांगे ना अनेकां गुणा ज्यादा फलेगी खालसा जी। सो सतसंग जी इत्थे विश्राम दिंदा, भुला चुका माफ करनी आ। वाहिगुरु जी का खालसा, वाहिगुरु जी की फतह।